ਪਰਮਾਰਥ ਤੇ ਸਵਾਰਥ ਸਿੱਧੀ ਲਈ ਨਾਮ ਬਾਣੀ ਦਾ ਸੇਵਨ। ਜੋ ਮਨੁੱਖ ਆਪਣੀ ਮਨੋਰਥ ਪੂਰਤੀ ਲਈ ਨਾਮ ਜਪਦੇ ਜਾਂ ਗੁਰਬਾਣੀ ਦਾ ਸੇਵਨ ਕਰਦੇ ਹਨ, ਚਾਹੇ ਪਹਿਲਾਂ ਉਹ ਸਵਾਰਥ ਸਿੱਧੀ ਲਈ ਹੀ ਇਸ ਲਗਨ ਵਿੱਚ ਲੱਗਦੇ ਹਨ, ਪਰੰਤੂ ਸਵਾਰਥ ਸਿੱਧੀ ਦੀ ਲਗਨ ਦੇ ਪ੍ਰਬਲ ਹੋਣ ਕਰ ਉਹ ਨਿਜ ਮਨੋਰਥ ਪੂਰਤੀ ਲਈ ਨਾਮ ਬਾਣੀ ਦੇ ਰਟਨ ਵਿੱਚ ਲਟਾ ਪੀਂਘ ਹੋ ਜਾਂਦੇ ਹਨ। ਨਾਮ ਗੁਰਬਾਣੀ ਦੇ ਪਾਰਸ ਰੂਪ ਹੋਣ ਕਰਕੇ ਇਸ ਅੰਮ੍ਰਿਤ ਪਦਾਰਥ ਦੇ ਸਪਰਸ਼ ਨਾਲ ਪਾਰਸ ਕਲਾ ਵਰਤ ਜਾਂਦੀ ਹੈ, ਜਿਸ ਕਰਕੇ ਨਾਮ ਬਾਣੀ ਦਾ ਰਸ ਆਉਣ ਲੱਗ ਜਾਂਦਾ ਹੈ। ਤਾਂ ਸੇਵਣ ਹਾਰੇ ਦੀ ਸੁਰਤੀ ਬਿਰਤੀ ਪ੍ਰਵਿਰਤੀ ਵੱਲੋਂ ਉਚਾਟ ਹੋ ਕੇ ਪਰਮਾਰਥੀ ਲਗਨ ਵਿੱਚ ਜਾ ਪ੍ਰਵੇਸ਼ ਕਰਦੀ ਹੈ। ਫੇਰ ਗੁਰਬਾਣੀ ਤੇ ਨਾਮ ਦਾ ਅਭਿਆਸ ਕੇਵਲ ਰਸ ਵਿਗਾਸ ਦੇ ਪ੍ਰਾਇਣ ਹੋ ਕੇ ਹੀ ਕਰੀਦਾ ਹੈ। ਇਸ ਬਿਧ ਗੁਰਬਾਣੀ ਨਾਮ ਦੀ ਅੰਮ੍ਰਿਤ ਪਾਰਸ ਰਸਾਇਣੀ ਕਲਾ ਦਾ ਨਿਤਾ ਪ੍ਰਤੀ ਤੇ ਖਿਨ ਖਿਨੀ ਸਪਰਸ਼ ਭਾਵੇਂ ਪਹਿਲਾਂ ਸਵਾਰਥ ਸਿੱਧੀ ਲਈ ਆਰੰਭ ਹੋਇਆ ਸੀ, ਓੜਕ ਪਰਮਾਰਥੀ ਰੰਗਾਂ ਵਾਲੇ ਤਤ ਆਦਰਸ਼ ਅਰੂੜ ਕਰਾ ਦਿੰਦਾ ਹੈ। ਗੁਰਬਾਣੀ ਦਾ ਲਗਾਤਾਰ ਸੇਵਨ ਸੇਵਣ ਹਾਰੇ ਦੀ ਬੁੱਧੀ ਨੂੰ ਪਰਮਾਰਥ ਸਿੱਧੀ ਦੇ ਪਰਮ ਮਨੋਰਥ ਹਿੱਤ ਸਾਵਧਾਨ ਕਰ ਦਿੰਦਾ ਹੈ, ਕਿਉਂਕਿ ਵਾਸਤਵ ਵਿੱਚ ਸਮਗਰ ਗੁਰਬਾਣੀ ਦੀ ਤਤ ਆਦਰਸ਼ੀ ਦੀਖਿਆ ਤਾਂ ਹੈ ਹੀ ਪਰਮਾਰਥ ਸਿੱਧੀ ਹਿੱਤ। ਪਰਮਾਰਥ ਸਿੱਧੀ ਹਿੱਤ ਨਾਮ ਬਾਣੀ ਦਾ ਕੀਤਾ ਹੋਇਆ ਸੇਵਨ ਸੁਤੇ ਸਿੱਧ ਹੀ ਸਗਲ ਮਨੋਰਥ ਸਿੱਧੀ ਕਰਾਈ ਜਾਂਦਾ ਹੈ। ਨਾਮ ਰਸਕ ਵੈਰਾਗੀ ਹੋਣ ਦੀ ਅਵਸਥਾ ਤਾਈ ਰਿੱਧੀ ਸਿੱਧੀ ਦੇ ਵਹਿਣ ਵਿੱਚ ਰੁੜੇ ਰਹਿਣ ਦਾ ਤੌਖਲਾ ਤਾਂ ਜ਼ਰੂਰ ਹੈ, ਪਰ ਪਰਮਾਰਥ ਦੇ ਪ੍ਰਬਲ ਪ੍ਰੇਮ ਪ੍ਰਾਇਣੀ ਪਾਂਧੀਆਂ ਨੂੰ ਰਿੱਧੀ ਸਿੱਧੀ ਸੱਚਮੁੱਚ ਸਭ ਮੋਹ ਹੀ ਪ੍ਰਤੀਤ ਹੋਣ ਲੱਗ ਜਾਂਦੀ ਹੈ। ਗੁਰਬਾਣੀ ਸੇਵਣ ਦੀ ਦੀਰਘ ਗਾਖੜੀ ਗੂੜ ਮਤ ਗਾਖੜੀ ਸੇਵਾ ਰਿੱਧ ਸਿੱਧ ਆਦਿਕ ਨੂੰ ਮੋਹ ਰੂਪ ਦਰਸਾ ਕੇ ਗੁਰਮਤ ਭੈ ਭਾਵਨੀ ਅੰਦਰ ਲੈ ਆਉਂਦੀ ਹੈ, ਜਿਸ ਕਰਕੇ ਗੁਰਮਤ ਪਰਮਾਰਥ ਦੇ ਪਾਂਧੀ ਰਿੱਧੀਆਂ ਸਿੱਧੀਆਂ ਦਾ ਗੁਮੇ ਹੀ ਨਹੀਂ ਕਰਦੇ। ਉਪਰੋਂ ਨਾਮ ਗੁਰਬਾਣੀ ਦੀ ਸੁਤੇ ਸਿੱਧ ਕਮਾਈ ਦਾ ਅੰਮ੍ਰਿਤ ਰਸਾਇਣੀ ਪਰਮ ਆਨੰਦ ਰਸ ਉਗਵ ਆਉਂਦਾ ਹੈ, ਜਿਸ ਕਰਕੇ ਉਹ ਉੱਕਾ ਹੀ ਮੋਹ ਮਮਤਾਈ ਰਿੱਧ ਸਿੱਧ ਨੂੰ ਪਿੱਠ ਦੇ ਬੈਠਦੇ ਹਨ। ਉਨ੍ਹਾਂ ਨੂੰ ਰਿੱਧੀਆਂ ਸਿੱਧੀਆਂ ਦਾ ਸੁਤੇ ਸਿੱਧ ਆਉਣਾ ਦਰਸਾਉਣਾ ਵੀ ਪਾਉਂਦਾ ਨਹੀਂ। ਆਪਣੇ ਲੋਭ ਕੋ ਕੀਨੋ ਮੀਤ ਸਾਰਖੇ ਗੁਰਵਾਕਾਂ ਦੀ ਗੁਰਮਤ ਅਸੂਲੀ ਸਚਾਈ ਵਿੱਚ ਕੋਈ ਸੰਦੇਹ ਨਹੀਂ। ਤਲਖ ਤਜਰਬੇ ਅੰਦਰ ਆਏ ਉਲਟੇ ਉਦਾਹਰਣ ਮਿਸਾਲਾਂ ਜੋ ਟਾਵੇਂ ਟਾਵੇਂ ਜਾਂ ਬੋਲਤਾ ਵਿੱਚ ਪੇਖੇ ਪਰਖੇ ਜਾਂਦੇ ਹਨ, ਉਨ੍ਹਾਂ ਦਾ ਕਾਰਨ ਕੇਵਲ ਇਹੋ ਹੀ ਹੈ ਕਿ ਵਾਸਤਵ ਵਿੱਚ ਉਹ ਪਾਰਸ ਨੂੰ ਪਰਸਦੇ ਹੀ ਨਹੀਂ, ਨਾ ਹੀ ਅਤੁੱਟ ਕਮਾਈ ਕਰਦੇ ਹਨ। ਲੋਕਾਂ ਦੇ ਰਿਝਾਵਣ ਹਿੱਤ ਕੇਵਲ ਲੋਕਾਂ ਦੇ ਸਾਹਮਣੇ ਹੀ ਦਿਖਾਵੇ ਮਾਤਰ ਛਿੰਨ ਭੰਗਰੀ ਡਿੰਬ ਡੰਫ ਪਸਾਰਾ ਹੀ ਕਰਦੇ ਹਨ, ਕਮਾਈ ਕੋਈ ਨਹੀਂ ਕਰਦੇ, ਦਿਖਾਵੇ ਮਾਤਰ ਪਪ ਪਪ ਕਰਦੇ ਹਨ। ਅਜਿਹੇ ਲੋਕਾਂ ਪਰ ਹੀ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ ਵਾਲੇ ਗੁਰਵਾਕ ਦੀ ਵਿਆਖਿਆ ਵਾਲਾ ਭਾਵ ਪੂਰਾ ਘਟਦਾ ਹੈ। ਉਨ੍ਹਾਂ ਦਾ ਹਾਲ ਐਨ ਉਹ ਜਿਹਾ ਹੈ ਜੈਸਾ ਕਿ ਗੁਰਮਤ ਜੁਗਤ ਬਿਹੂਣ ਨਿਗੁਰੇ ਸਾਕਤਾਂ ਦਾ ਆਪਣੇ ਹੁਦਰੋਂ ਨਾਮ ਦੀ ਰੱਟ ਲਗਾਉਣ ਵਾਲਿਆਂ ਦਾ ਜਿਨ੍ਹਾਂ ਸਬੰਧੀ ਨਿਰਣਾ ਅੱਗੇ ਹੋ ਚੁੱਕਾ ਹੈ। ਉਹ ਵਾਸਤਵ ਵਿੱਚ ਗੁਰਮਤ ਨਾਮ ਨਹੀਂ ਜਪਦੇ, ਨਾ ਹੀ ਉਨ੍ਹਾਂ ਨੂੰ ਗੁਰਦੁਆਰਿਓਂ ਨਾਮ ਪੂਰਨ ਗੁਰਮਤ ਵਿਧੀ ਅਨੁਸਾਰ ਪ੍ਰਾਪਤ ਹੋਇਆ ਹੁੰਦਾ ਹੈ। ਉਹ ਆਪਣੇ ਹੁਦਰੋਂ ਪਏ ਪੱਪ ਪੱਪ ਕਰੀ ਜਾਣ, ਬੁੱਲ ਹਲਾਈ ਜਾਣ ਤੇ ਹਲਾ ਹਲਾ ਕੇ ਲੋਕਾਂ ਨੂੰ ਦਿਖਾਈ ਜਾਣ। ਉਹਨਾਂ ਦਾ ਇਸ ਬਿਦ ਇਉਂ ਕਰਨਾ ਨਾਮ ਜਪਣਾ ਹੀ ਨਹੀਂ ਕਹਾ ਸਕਦਾ। ਗੁਰਬਾਣੀ ਨੂੰ ਅਦਬ ਸੇਤੀ ਲਿਖਣ ਪੜਨ ਵਾਲਿਆਂ ਦਾ ਹੀ ਓੜਕ ਉਧਾਰ ਨਿਸਤਾਰਾ ਹੁੰਦਾ ਹੈ। ਗੁਰਬਾਣੀ ਦੇ ਲਿਖਾਰੀਆਂ ਦਾ ਅੰਤੀ ਉਧਾਰ ਹੋਵੇਗਾ ਕੰਪਾਜ਼ੀਟਰਾਂ ਮਸ਼ੀਨ ਮੈਨਾਂ ਕੁਤਬ ਫਰੋਸ਼ਾਂ ਦਾ ਗੁਰਬਾਣੀ ਦੀਆਂ ਪੋਥੀਆਂ ਗੁਟਕਿਆਂ ਨੂੰ ਬੇਅਦਬੀ ਕਰਕੇ ਛਪਾਉਣ ਤੇ ਬੇਅਦਬੀ ਨਾਲ ਰੱਖ ਰੱਖ ਕੇ ਵੇਚਣ ਵਾਲਿਆਂ ਦਾ, ਦੰਮਾਂ ਬਦਲੇ ਬੇਅਦਬੀ ਕਰਨ ਹਾਰਿਆਂ ਦਾ ਉਧਾਰ ਹੋਣਾ ਗੁਰਮਤਿ ਅਕੀਦੇ ਤੋਂ ਬਹੁਤ ਦੂਰ ਹੈ। ਜਿਨ੍ਹਾਂ ਦਾ ਪੇਸ਼ਾ ਹੀ ਪਖੰਡ ਜਾਂ ਦੰਮਾਂ ਦੀ ਵਿਹਾਜੀ ਹੈ, ਉਨ੍ਹਾਂ ਉੱਤੇ ਪਾਰਸ ਕਲਾ ਦੇ ਵਰਤਣ ਵਾਲੀ ਗੱਲ ਕਦੇ ਘਟਦੀ ਹੀ ਨਹੀਂ। ਹੱਥਾਂ ਪੈਰਾਂ ਦੀਆਂ ਉਂਗਲੀਆਂ ਨਾਲ ਗੁਰਬਾਣੀ ਦੇ ਅੱਖਰਾਂ ਨੂੰ ਕਸਾਈ ਜਾਣ ਨਾਲ ਪਾਰਸ ਕਲਾ ਵਾਲੀ ਚੁੰਬਕ ਰਗੜ ਪ੍ਰਚੰਡ ਨਹੀਂ ਹੁੰਦੀ, ਨਾ ਹੀ ਹੱਥਾਂ ਨਾਲ ਫੋਕੇ ਸਿਮਰਨੇ ਕਸਾਇਆ ਆਤਮ ਪ੍ਰਕਾਸ਼ ਪ੍ਰਜੁਲਤੀ ਸ਼ਕਤੀ ਪ੍ਰਾਪਤ ਹੁੰਦੀ ਹੈ, ਜਦ ਤੀਕ ਕੇ ਪੂਰਨ ਗੁਰਮਤ ਵਿਧੀ ਅਨੁਸਾਰ ਗੁਰਮਤ ਨਾਮ ਦੀ ਪ੍ਰਾਪਤੀ ਨਾ ਹੋ ਗਈ ਹੋਵੇ। ਨਾਮ ਪ੍ਰਾਪਤ ਕਰਕੇ ਵੀ ਜੇ ਉਲਟੇ ਵਹਿਣਾ ਵਿਚ ਵਗ ਤੁਰੇ, ਉਸ ਦਾ ਵੀ ਸਿਮਰਨੇ ਕਸਾਈ ਵਾਲਾ ਪੋਚ ਦਿਖਾਵਾ ਕਿਸੇ ਲੇਖੇ ਨਹੀਂ।